ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਆਦ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਸੱਚ ਵਾਹਿਗੁਰੂ ਸੀ ਸੱਚ ਵਾਹਿਗੁਰੂ ਹੈਪੀ ਸੱਚ ਵਾਹਿਗੁਰੂ ਸੀ ਸੱਚ ਵਾਹਿਗੁਰੂ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਆਦ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਸੰਸਾਰ ਦੇ ਸਾਂਝੇ ਅਵਤਾਰ ਸਾਰੇ ਸੰਸਾਰ ਨੂੰ ਸਾਂਝੀ ਬਾਣੀ ਸਾਂਝਾ ਉਪਦੇਸ਼ ਦੇਣ ਵਾਸਤੇ ਆਏ ਉਹਨਾਂ ਦੀ ਰਚਨਾ ਵਿੱਚੋਂ ਸਭ ਤੋਂ ਸ਼੍ਰੋਮਣੀ ਉੱਤਮ ਬਾਣੀ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ 2 ਸਲੋਕ ਤੇ 1 ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ ਹੈ। ਮੂਲ ਮੰਤਰ ਦਾ ਪਾਠ ਇੱਕੋ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਉਸ ਤੋਂ ਅੱਗੇ ਮਹਾਰਾਜ ਨੇ ਇਸ ਬਾਣੀ ਦਾ ਨਾਮ ਰੱਖਿਆ ਜਪ, ਜਪ ਤੋਂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਆਦਿ ਸੱਚ। ਸੰਸਾਰ ਜਦੋਂ ਸਾਜਿਆ ਨਹੀਂ ਸੀ ਉਦੋਂ ਵੀ ਵਾਹਿਗੁਰੂ ਸੱਚ, ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਉਦੋਂ ਵੀ ਵਾਹਿਗੁਰੂ ਸੱਚ, ਹੁਣ ਸ੍ਰਿਸ਼ਟੀ ਸਾਜੀ ਹੋਈ ਹੈ ਵਰਤਮਾਨ ਸਮੇਂ ਵਿੱਚ ਵੀ ਵਾਹਿਗੁਰੂ ਸੱਚ, ਤੇ ਜਦੋਂ ਸ੍ਰਿਸ਼ਟੀ ਹੋਵੇਗੀ ਨਹੀਂ ਅਕਾਲ ਪੁਰਖ ਪਰਮੇਸ਼ਰ ਉਦੋਂ ਵੀ ਸੱਚ। ਇਸ ਤੋਂ ਅੱਗੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਆਰੰਭ ਹੁੰਦੀ ਹੈ, ਜਿਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਅੱਗੇ ਇੱਕ ਸਵਾਲ ਪੈਦਾ ਹੋਇਆ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਰ। ਇਹ ਸਵਾਲ ਹੈ ਕਿਵੇਂ ਅਸੀਂ ਸੱਚੇ ਬਣ ਸਕੀਏ, ਕਿਵੇਂ ਜੋ ਕੂੜ ਦੀ ਕੰਧ ਜੀਵ ਅਤੇ ਈਸ਼ਵਰ ਦੇ ਵਿਚਾਲੇ ਪੈਦਾ ਹੋਈ ਹੈ ਉਸ ਕੂੜ ਦੀ ਕੰਧ ਨੂੰ ਕਿਵੇਂ ਢਾਇਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਚਾਰ ਦਾ ਨਿਵੇਕਲਾ ਢੰਗ ਸੀ, ਵੇ ਆਫ ਕਨਵਿੰਸਿੰਗ, ਕਿਸੇ ਨੂੰ ਸਮਝਾਉਣ ਦਾ ਉਹਨਾਂ ਦਾ ਵਿਲੱਖਣ ਤਰੀਕਾ ਸੀ ਕਿ ਜਿਸ ਨਾਲ ਵੀ ਗੁਰੂ ਮਹਾਰਾਜ ਨੇ ਚਰਚਾ ਕੀਤੀ, ਵਿਚਾਰ ਵਟਾਂਦਰਾ ਕੀਤਾ, ਪਹਿਲੋਂ ਸਤਿਗੁਰਾਂ ਨੇ ਆਪਣੀ ਵਿਚਾਰ ਨਹੀਂ ਦੱਸੀ। ਪਹਿਲਾਂ ਜਿਸ ਕਰਮ ਧਰਮ ਦੇ ਵਿੱਚ ਕੋਈ ਜੀਵ ਵਿਚਰ ਰਿਹਾ ਸੀ, ਪਹਿਲਾਂ ਉਸ ਦੇ ਧਰਮ ਦੀ, ਉਸ ਦੇ ਕਰਮ ਦੀ ਗੱਲ ਕੀਤੀ। ਜਿਵੇਂ ਇੱਕ ਕਾਬਲ ਡਾਕਟਰ ਕਿਸੇ ਮਰੀਜ਼ ਦਾ ਇਲਾਜ ਕਰਨ ਵਾਸਤੇ ਪਹਿਲਾਂ ਆਪਣੀ ਦਵਾਈ ਨਹੀਂ ਦੱਸਦਾ, ਪਹਿਲਾਂ ਉਸ ਮਰੀਜ਼ ਤੋਂ ਪੁੱਛਦਾ ਹੈ ਤੈਨੂੰ ਕਿੰਨੇ ਚਿਰ ਦਾ ਇਹ ਰੋਗ ਹੈ, ਤੁਹਾਡੇ ਘਰਾਣੇ ਵਿੱਚ ਤਾਂ ਇਹ ਰੋਗ ਨਹੀਂ, ਕਿਵੇਂ ਪੈਦਾ ਹੋਇਆ ਹੈ। ਮਰੀਜ਼ ਤੋਂ ਪਹਿਲਾਂ ਸਾਰੀ ਵਾਕਫੀਅਤ ਲੈ ਕੇ ਫਿਰ ਡਾਕਟਰ ਆਪਣੀ ਰਾਏ ਤੇ ਦਵਾਈ ਦੱਸਦਾ ਹੈ। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਯੋਗੀਆਂ ਤੋਂ, ਸਿੱਧਾਂ ਤੋਂ, ਸਨਾਤਨੀ ਪੁਰਸ਼ਾਂ ਤੋਂ, ਰਿਸ਼ੀਆਂ ਮੁਨੀਆਂ ਤੋਂ, ਉਸ ਸਮੇਂ ਦੇ ਧਾਰਮਿਕ ਰਾਜਸੀ ਆਗੂਆਂ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਸੁਣੀ ਤੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਮਤ ਵਿੱਚੋਂ ਹੀ, ਉਹਨਾਂ ਦੇ ਕਰਮਾਂ ਵਿੱਚੋਂ ਹੀ ਮਹਾਰਾਜ ਨੇ ਸਿੱਖਿਆ ਦਿੱਤੀ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਚੱਲ ਰਹੇ ਚਾਰ ਮਤ, ਚਾਰ ਸੰਪਰਦਾਵਾਂ, ਚਾਰ ਮਾਰਗ ਜੋ ਵਾਹਿਗੁਰੂ ਨੂੰ ਮਿਲਾਉਣ ਵਾਸਤੇ ਚੱਲ ਰਹੇ ਸੀ, ਉਹਨਾਂ ਚਾਰਾਂ ਮਤਾਂ ਤੋਂ ਹੀ ਮਹਾਰਾਜ ਨੇ ਆਪਣੀ ਗੱਲ ਆਰੰਭ ਕੀਤੀ। ਇੱਕ ਬਹੁਤ ਵੱਡੀ ਗਿਣਤੀ ਦਾ ਮਤ ਸਾਡੇ ਦੇਸ਼ ਵਿੱਚ ਹੁਣ ਵੀ ਹੈ, ਉਸ ਮਤ ਨੂੰ ਕਹਿੰਦੇ ਨੇ ਸੋਧੀਆਂ ਦਾ ਮਤ, ਪਵਿੱਤਰਤਾ ਰੱਖਣ ਵਾਲਾ ਮਤ, ਜਿਨ੍ਹਾਂ ਦਾ ਦ੍ਰਿਸ਼ਟਾਂਤ ਹੈ, ਸਿਧਾਂਤ ਹੈ ਕਿ ਤੀਰਥਾਂ ਤੇ ਇਸ਼ਨਾਨ ਕਰੋ, ਪਵਿੱਤਰ ਰਹੋ, ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ, ਕਿਸੇ ਦੇ ਕੱਪੜੇ ਨੂੰ ਹੱਥ ਨਹੀਂ ਲਾਉਣਾ, ਆਪਣੇ ਕੋਲ ਕਿਸੇ ਨੂੰ ਸਪਰਸ਼ ਨਹੀਂ ਕਰਨ ਦੇਣਾ, ਉਹਨਾਂ ਨੂੰ ਕਹਿੰਦੇ ਨੇ ਸੋਧੀਏ। ਉਸ ਮਤ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਆਰੰਭ ਕੀਤੇ ਨੇ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਸੋਚ ਨਾਮ ਹਿੰਦੀ ਵਿੱਚ ਹੈ ਇਸ਼ਨਾਨ ਦਾ, ਪਵਿੱਤਰ ਹੋਣ ਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਲੱਖਾਂ ਵਾਰ ਵੀ ਸਰੀਰ ਦੇ ਇਸ਼ਨਾਨ ਕੀਤੇ ਜਾਣ, ਲੱਖਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤੇ ਜਾਣ, ਸਰੀਰ ਦੇ ਇਸ਼ਨਾਨ ਕਰਨ ਨਾਲ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਸੋਚੈ ਕਹੀਏ, ਇਸ਼ਨਾਨ ਕਰਨ ਤੋਂ ਸੋਚ ਨਾ ਹੋਵੇ, ਤੇਰੇ ਤਨ ਦੇ ਨਾਤਿਆਂ, ਤਨ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕਰੋ, ਸਾਬਣ ਸ਼ੈਂਪੂ ਮਲੀਏ, ਪਰ ਤਨ ਦੇ ਇਸ਼ਨਾਨਾਂ ਦੀ ਸ਼ੁੱਧੀ ਨੇ ਤੇਰੇ ਮਨ ਤੱਕ ਅਸਰ ਨਹੀਂ ਕਰਨਾ। ਤੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ ਜੇ ਮਨ ਨਿਰਮਲ ਨਾ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਦਾ ਹੁਕਮ ਹੈ ਕਿ ਮਨ ਮੈਲੇ ਹੈ ਸਭ ਕੁਛ ਮੈਲਾ। ਜਿਸ ਪੁਰਸ਼ ਦਾ ਮਨ ਮੈਲਾ ਹੈ ਉਹਦਾ ਸਭ ਕੁਝ ਇਹ ਮੈਲਾ ਹੈ। ਦੂਜਾ ਭਾਵ ਅਰਥ, ਜਿਸ ਦੇ ਮਨ ਵਿੱਚ ਮੈਲ ਹੈ ਉਹਨੂੰ ਦੁਨੀਆਂ ਵਿੱਚ ਨਿਰਮਲ ਦਿਖਣਾ ਹੀ ਕੋਈ ਨਹੀਂ, ਦੁਨੀਆਂ ਵਿੱਚ ਸ਼ੁੱਧ ਦਿਖਣਾ ਹੀ ਕੋਈ ਨਹੀਂ। ਉਹ ਜਿਸ ਤੇ ਵੀ ਨਜ਼ਰ ਪਾਵੇਗਾ ਉਹਨੂੰ ਚੋਰ ਦਿਖੇਗਾ, ਪਾਪੀ ਦਿਖੇਗਾ। ਜਿੱਥੇ ਵੀ ਉਹਦੀ ਦ੍ਰਿਸ਼ਟੀ ਜਾਵੇਗੀ ਮੈਲ ਹੀ ਮੈਲ ਦਿਖੇਗੀ। ਜੇ ਮਨ ਮੈਲਾ ਹੈ ਤਾਂ ਇਹ ਸਾਰਾ ਸੰਸਾਰ ਉਹ ਚੰਗੇ ਭਲੇ ਪੁਰਸ਼ਾਂ ਨੂੰ ਵੀ ਖਰਾਬ ਹੈ ਸਮਝੇਗਾ। ਸਤਿਗੁਰ ਪਾਤਸ਼ਾਹ ਕਹਿੰਦੇ ਮਨ ਮੈਲੇ ਹੈ ਸਭ ਕੁਛ ਮੈਲਾ ਤੇ ਤਨ ਧੋਤੇ ਮਨ ਖੱਛਾ ਨਾ ਹੋਏ। ਇਹ ਸਰੀਰ ਦੇ ਧੋਤਿਆਂ ਸਰੀਰ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ ਆਪਾਂ ਅੱਲਾਂ ਘੀਆ ਜਿਹਨੂੰ ਕੱਦੂ ਕਹਿੰਦੇ ਸਬਜ਼ੀ ਛਕਦੇ ਹਾਂ ਲੰਗਰਾਂ ਦੇ ਵਿੱਚ, ਪਰ ਕਈ ਕੱਦੂਆਂ ਦੀ ਤਸੀਰ ਕੌੜੀ ਹੁੰਦੀ ਹੈ। ਸਤਿਗੁਰ ਕਹਿੰਦੇ ਉਸ ਕੱਦੂ ਨੂੰ ਲੈ ਕੇ ਭਾਵੇਂ 100 ਵਾਰ ਧੋ ਲਈਏ, ਉਹਦੇ ਤਨ ਨੂੰ ਕਿੰਨੇ ਹੀ ਸਾਫ ਕਰ ਲਈਏ ਪਰ ਉਹਦੀ ਕੁੜੱਤਣ ਨਹੀਂ ਜਾਣੀ। ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸ ਨਕੋਰ, ਉਸ ਘੀਆ ਨੂੰ ਅੱਲਾ ਨੂੰ ਕੱਦੂ ਨੂੰ ਬਾਹਰੋਂ ਜਿੰਨਾ ਮਰਜ਼ੀ ਧੋ ਲੋ ਉਹਦੀ ਅੰਦਰਲੀ ਕੁੜੱਤਣ ਨਹੀਂ ਜਾਣੀ। ਕੀ ਹੈ ਤੁੰਬੜੀ? ਸਾਡਾ ਸਰੀਰ ਗੁਰਸਿੱਖ ਪਿਆਰਿਓ ਲੱਖਾਂ ਵਾਰ ਧੋ ਲਈਏ, ਜੇ ਮਨ ਵਿਕਾਰੀ ਹੈ ਮਨ ਮੈਲ ਹੈ ਉਹਦੀ ਮੈਲ ਨਹੀਂ ਘੱਟ ਹੋਣੀ। ਸਤਿਗੁਰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਉਪਦੇਸ਼ ਇਥੋਂ ਆਰੰਭ ਕੀਤਾ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਲੱਖਾਂ ਵਾਰ ਜਾ ਕੇ ਤੀਰਥਾਂ ਤੇ ਗੋਤੇ ਲਾਈਏ ਮਨ ਨਿਰਮਲ ਨਹੀਂ ਹੋਣਾ, ਕਿਉਂਕਿ ਬਾਹਰ ਦੇ ਪਾਣੀ ਬਾਹਰ ਦੇ ਸਾਬਣ ਇਹ ਸਥੂਲ ਮਾਦੇ ਤੱਕ ਪਹੁੰਚ ਰੱਖਦੇ ਨੇ। ਮਨ ਮਾਦਾ ਨਹੀਂ ਹੈ, ਉਹ ਨਿਰਗੁਣ ਹੈ, ਜਿਸ ਕਰਕੇ ਇਹ ਸਾਬਣ ਸ਼ੈਂਪੂ ਤੇ ਪਾਣੀ ਉੱਥੇ ਤੱਕ ਮਹਿਦੂਦ ਨਹੀਂ ਹਨ ਜਿੱਥੇ ਸਾਡੇ ਮਨ ਦਾ ਵਸ ਹੈ। ਮਹਾਰਾਜ ਕਹਿੰਦੇ ਤੀਰਥਾਂ ਤੇ ਇਸ਼ਨਾਨ, ਤੀਰਥਾਂ ਤੇ ਗੋਤੇ, ਤੀਰਥਾਂ ਤੇ ਜਾ ਕੇ ਪਵਿੱਤਰ ਹੋਣ ਦੀ ਜੋ ਮਰਜ਼ਾਦਾ ਚੱਲੀ ਹੈ ਕੇਵਲ ਤਨ ਤੱਕ ਮਹਿਦੂਦ ਰਹਿੰਦੀ ਹੈ, ਤੇ ਮਨ ਤੱਕ ਜੇ ਜਾਣਾ ਤਾਂ ਵਾਹਿਗੁਰੂ ਈਸ਼ਵਰ ਪਰਮੇਸ਼ਰ ਦੇ ਨਾਮ ਦੀ ਪਹੁੰਚ ਹੈ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਭਾਈ ਤੀਰਥਾਂ ਤੇ ਨਹਾਉਣ ਜਾਓ ਤਾਂ ਕੇਵਲ ਪਾਣੀ ਤੱਕ ਮਹਿਦੂਦ ਨਾ ਰਹੋ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲ ਪਵਿੱਤਰਤਾ ਜੇ ਤੇਰੇ ਮਨ ਨੂੰ ਕਰਨੀ ਹੈ ਤਾਂ ਉਹ ਨਾ ਕਿਤਾਬਾਂ ਦੇ ਪੜ੍ਹਿਆਂ ਤੋਂ ਹੋਣੀ ਹੈ, ਨਾ ਤੀਰਥਾਂ ਤੇ ਦਾਨ ਪੁੰਨ ਕੀਤਿਆਂ ਹੋਣੀ ਹੈ, ਨਾ ਤੀਰਥਾਂ ਤੇ ਇਸ਼ਨਾਨ ਕੀਤਿਆਂ ਹੋਣੀ ਹੈ, ਉਹ ਹੋਣੀ ਹੈ ਵਾਹਿਗੁਰੂ ਦੇ ਸਿਮਰਨ ਵਿੱਚੋਂ, ਉਹ ਹੋਣੀ ਹੈ ਭਗਵਾਨ ਈਸ਼ਵਰ ਦੇ ਨਾਮ ਵਿੱਚੋਂ। ਲੱਖਾਂ ਤੀਰਥਾਂ ਤੇ ਜਾ ਕੇ ਮਹਾਰਾਜ ਕਹਿੰਦੇ ਗੋਤੇ ਲਾਓ, ਇਸ਼ਨਾਨ ਕਰੋ, ਪਰ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਇਹ ਮਨ ਨਿਰਮਲ ਨਾ ਹੋਵੇ ਭਾਵੇਂ ਲੱਖਾਂ ਤੀਰਥੀ ਨਾਈਏ, ਮਨ ਦੀ ਮੈਲ ਨਾ ਜਾਵੇ ਲੱਖਾਂ ਤੀਰਥੀ ਨਾਈਏ, ਦੀ ਮੈਲ ਨਾ ਜਾਵੇ ਭਾਵੇਂ ਲੱਖਾਂ ਤੀਰਥਾਂ ਲਾਈਏ।
ਦੂਜਾ
ਜਿਹੜਾ ਮਤ ਸਾਡੇ ਦੇਸ਼ ਵਿੱਚ ਬੜਾ ਪ੍ਰਧਾਨ ਮਤ ਹੈ, ਉਹ ਵੀ ਉਹਨਾਂ ਦਾ ਵਿਚਾਰ ਹੈ ਕਿ ਮੌਨ ਧਾਰਨ ਕਰੋ, ਮੁੱਖ ਤੋਂ ਬੋਲੋ ਨਾ। ਜੇ ਮੁੱਖ ਤੋਂ ਬੋਲਣਾ ਬੰਦ ਕਰੋਗੇ ਤੇ ਮਨ ਟਿਕ ਜਾਵੇਗਾ। ਉਹਨਾਂ ਬਾਬਤ ਸਤਿਗੁਰਾਂ ਨੇ ਵਿਚਾਰ ਦਿੱਤਾ, ਚੁੱਪੈ ਚੁੱਪ ਨਾ ਹੋ ਬਈ। ਐ ਸੰਸਾਰ ਦੇ ਲੋਕੋ, ਮੂੰਹ ਤੋਂ ਬੋਲਣਾ ਬੰਦ ਕਰਕੇ ਆਪਣੇ ਮਨ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ। ਚੁੱਪੈ ਚੁੱਪ ਨਾ ਹੋ ਬਈ। ਜੇ ਮੁੱਖ ਤੋਂ ਬੋਲਣਾ ਚੁੱਪ ਕਰ ਦੋਗੇ, ਉਸ ਚੁੱਪ ਨਾਲ ਤੁਹਾਡੇ ਮਨ ਨੇ ਚੁੱਪ ਨਹੀਂ ਕਰਨਾ। ਸਤਿਗੁਰਾਂ ਦੀ ਬਾਣੀ ਦਾ ਪ੍ਰਮਾਣ ਹੈ ਕਿ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗੰਠਾ। ਮੂੰਹ ਤੋਂ ਬੋਲਣਾ ਬੰਦ ਕਰ ਦਿੱਤਾ, ਇਕੱਲਾ ਰਹਿਣ ਲੱਗ ਗਿਆ, ਪਰ ਮੁੱਖ ਤੋਂ ਬਚਨ ਬੋਲਣੇ ਬੰਦ ਕਰਤੇ ਤੇ ਮਨ ਵਿੱਚ ਤਾਂ ਸੰਕਲਪਾਂ ਵਿਕਲਮਾਂ ਦੀ ਪੰਡ ਬੰਨ ਹੋ ਗਈ, ਇਕੱਠ ਹੋ ਗਿਆ ਵਿਚਾਰਾਂ ਦਾ। ਤੁਸੀਂ ਬਹੁਤ ਮੋਨੀਆਂ ਨੂੰ ਵੇਖਿਆ ਹੋਣੇ, ਉਹ ਮੂੰਹ ਤੋਂ ਤਾਂ ਬੋਲਣਾ ਬੰਦ ਕਰਦੇ ਨੇ, ਫਿਰ ਹੱਥਾਂ ਨਾਲ ਇਸ਼ਾਰੇ ਕਰਦੇ ਨੇ, ਅੱਖਾਂ ਨਾਲ ਇਸ਼ਾਰੇ ਕਰਦੇ ਨੇ, ਕਾਗਜ਼ਾਂ ਤੇ ਲਿਖ ਲਿਖ ਕੇ ਦਿੰਦੇ ਨੇ। ਉਹ ਜਿਹੜਾ ਕਾਗਜ਼ਾਂ ਤੇ ਲਿਖਣਾ ਹੈ, ਹੱਥਾਂ ਨਾਲ ਇਸ਼ਾਰੇ ਕਰਨੇ ਹੈ, ਅੱਖਾਂ ਨਾਲ ਇਸ਼ਾਰੇ ਕਰਨੇ ਹੈ, ਉਹ ਮਨ ਹੀ ਬੋਲ ਰਿਹਾ, ਉਹ ਮਨ ਹੀ ਅੰਦਰੋਂ ਆਵਾਜ਼ਾਂ ਦੇ ਰਿਹਾ। ਸਤਿਗੁਰ ਨਾਨਕ ਦੇਵ ਕਹਿੰਦੇ, ਗੁਰਮੁਖੋ ਇਹ ਜੀਭਾ ਬੋਲਣ ਵਾਸਤੇ ਦਿੱਤੀ ਹੈ। ਜੇ ਗੂੰਗੇ ਬਣਾਉਣਾ ਹੁੰਦਾ, ਵਾਹਿਗੁਰੂ ਨੇ ਬਹੁਤ ਨੂੰ ਜੇਭਾ ਦਿੱਤੀ, ਉਹ ਨਹੀਂ ਬੋਲਣ ਦੀ ਸਮਰੱਥਾ ਹੀ ਨਹੀਂ ਦਿੱਤੀ। ਤੇ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜੇਭਾ ਤੈਨੂੰ ਬੋਲਣ ਵਾਸਤੇ ਦਿੱਤੀ ਹੈ, ਪਰ ਬੋਲਣ ਦਾ ਵਿਚਾਰ ਦੱਸਿਆ ਬਾਣੀ ਦੇ ਵਿੱਚ ਕਿ ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ। ਮਹਾਰਾਜ ਕਹਿੰਦੇ, ਸੰਤ ਮਿਲੇ ਕਿਛ ਸੁਣੀਏ ਕਹੀਏ। ਜਿੱਥੇ ਕੋਈ ਨੇਕ ਬੰਦਾ ਮਿਲਦਾ, ਚੰਗੇ ਵਿਚਾਰਾਂ ਵਾਲਾ ਪੁਰਸ਼ ਮਿਲਦਾ, ਉੱਥੇ ਭਾਈ ਬੋਲ, ਉਹਦੇ ਨਾਲ ਬਚਨ ਬਿਲਾਸ ਕਰ, ਗੱਲਬਾਤ ਕਰ। ਪਰ ਜਿੱਥੇ ਕੋਈ ਨਾਸਤਕ ਮਿਲਦਾ, ਮਨਮੁੱਖ ਬੰਦਾ ਮਿਲਦਾ, ਉੱਥੇ ਮਹਾਰਾਜ ਕਹਿੰਦੇ ਮੌਨ ਧਾਰਨ ਕਰ ਲੈ। ਉੱਥੇ ਨਹੀਂ ਜੀਭਾਂ ਤੋਂ ਕੰਮ ਲੈਣਾ, ਜਿੱਥੇ ਕੋਈ ਨੇਕ ਪੁਰਸ਼ ਤੈਨੂੰ ਮਿਲਦਾ, ਉਹਦੇ ਨਾਲ ਬਚਨ ਬਿਲਾਸ ਕਰ, ਕੋਈ ਨੇਕ ਸਿੱਖਿਆ ਪ੍ਰਾਪਤ ਹੋਵੇਗੀ। ਪਰ ਜਿੱਥੇ ਕੋਈ ਗਲਤ ਬੰਦਾ ਮਿਲਦਾ, ਮਿਲੇ ਅਸੰਤ ਮਸਤ ਕਰ ਰਹੀਏ। ਤੇ ਜੇਬਾ ਦਿੱਤੀ ਕਾਹਦੇ ਵਾਸਤੇ ਹੈ ਸਾਨੂੰ? ਗੁਰਮੁਖੋ ਵਾਹਿਗੁਰੂ ਦਾ, ਭਗਵਾਨ ਦਾ, ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ। ਤੇ ਜਿਹੜੀ ਜੀਭਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਭਗਵਾਨ ਦਾ ਨਾਮ ਲਿਆ ਜਾਂਦਾ, ਉਸ ਜੀਭਾ ਨੂੰ ਤਾਂ ਬਾਣੀ ਨੇ ਕਹਿ ਦਿੱਤਾ, ਜਿਹੜਾ ਸਤਨਾਮ ਸਤਨਾਮ ਜਪਦਾ, ਧਨ ਹੈ ਮੁਖੜਾ, ਧਨ ਉਹ ਮੁਖੜਾ। ਸਤਨਾਮ ਸਤਨਾਮ ਜਪਦਾ, ਧਨ ਹੈ ਮੁਖੜਾ, ਧਨ ਉਹ ਮੁਖੜਾ। ਵਾਹਿਗੁਰੂ ਵਾਹਿਗੁਰੂ ਜਪਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਜਿਹੜਾ ਸਤਨਾਮ ਸਤਨਾਮ ਜਪਦਾ, ਧਨ ਹੈ ਮੁਖੜਾ, ਧਨ ਹੋ ਮੁਖੜਾ। ਸਤਨਾਮ ਸਤਨਾਮ ਜਪਦਾ, ਧਨ ਹੈ ਮੁਖੜਾ, ਧਨ ਹੋ ਮੁਖੜਾ। ਵਾਹਿਗੁਰੂ ਜਪਦਾ, ਮਹਾਰਾਜ ਕਹਿੰਦੇ ਜੀਭਾ ਦਿੱਤੀ ਏ, ਇਹਦੇ ਨਾਲ ਰਾਮ ਦਾ ਨਾਮ ਜਪੋ। ਚੁੱਪ ਕਰਨ ਵਾਸਤੇ ਜੀਭਾ ਨਹੀਂ ਦਿੱਤੀ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀ ਹੈ ਰਾਮ। ਜਿਨ੍ਹਾਂ ਮੁਖਾਂ ਵਿੱਚੋਂ ਰਾਮ ਸ਼ਬਦ ਨਿਕਲਦਾ ਉਹ ਰਸਨਾ ਧਨ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਏ। ਤੀਸਰਾ ਮਤ ਸਾਡੇ ਦੇਸ਼ ਵਿੱਚ ਸੀ ਗੁਰਮੁਖੋ, ਉਹ ਕਹਿੰਦੇ ਸੀ ਮਨ ਜੋ ਕੁਝ ਮੰਗਦਾ ਇਹਨੂੰ ਉਹੀ ਕੁਝ ਛਕਾਓ। ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ। ਜਿਹੜੇ ਪਦਾਰਥ ਮੰਗਦਾ ਪਦਾਰਥ ਦਿਓ। ਜੋ ਬੋਲਣਾ ਚਾਹੁੰਦਾ ਉਹ ਇਹਨੂੰ ਬੋਲਣ ਦਿਓ। ਖੁੱਲੀ ਛੁੱਟੀ ਦੇ ਦਿਓ ਮਨ ਨੂੰ, ਤੇ ਮਨ ਰੱਜ ਕੇ ਟਿਕ ਜਾਵੇਗਾ। ਉਹਨਾਂ ਦਾ ਇਹ ਸਿਧਾਂਤ ਹੈ ਕਿ ਜਦੋਂ ਇਹਨੂੰ ਸਾਰੇ ਪਦਾਰਥ ਛਕਾ ਦੇਵਾਂਗੇ, ਮਨ ਮਰਜ਼ੀ ਦੇ ਪਦਾਰਥ ਦੇਵਾਂਗੇ, ਤਾਂ ਇਹ ਆਪੇ ਟਿਕ ਜੂਗਾ। ਬਾਬੇ ਨਾਨਕ ਨੇ ਉਹਨਾਂ ਦਾ ਵੀ ਜਵਾਬ ਦਿੱਤਾ ਕਿ ਮਨ ਦੀ ਭੁੱਖ ਐਸੀ ਹੈ ਪ੍ਰੇਮੀਓ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾ। ਸੱਤਾਂ ਪੁਰੀਆਂ ਦੇ ਪਦਾਰਥ ਤੇ ਮਾਇਆ ਜੇ ਪੰਡਾਂ ਬੰਨ ਕੇ ਵੀ ਮਨ ਨੂੰ ਦੇ ਦਈਏ, ਇਹਦੀ ਭੁੱਖ ਤਾਂ ਵੀ ਨਹੀਂ ਹਟਣੀ। ਇਹ ਭੁੱਖਾ ਇਤਨਾ ਹੈ, ਆਪਾਂ ਵੇਖਦੇ ਹਾਂ ਦਿਨ ਵਿੱਚ ਕਿੰਨੀ ਵਾਰ ਰੱਜਦੇ ਹਾਂ ਆਪਾਂ। ਸਵੇਰੇ ਬ੍ਰੇਕਫਾਸਟ ਕਰੀ ਦਈਏ, 1 ਵਜੇ ਫੇਰ ਪ੍ਰਸ਼ਾਦੇ ਛਕੀਦੇ ਨੇ ਰੱਜ ਕੇ, ਤੇ ਦੁਪਹਿਰੇ ਨੂੰ ਆਪਾਂ ਕਈ ਦਹਿ ਘਰਦਿਆਂ ਨੂੰ ਮੈਂ ਰੱਜ ਗਿਆ, ਆਨੰਦ ਹੋ ਗਿਆ, ਭਰਪੂਰ ਹੋ ਗਿਆ। 8 ਵਜੇ ਫੇਰ ਚੁੱਲ੍ਹੇ ਕੋਲ ਫਰੀਦਾ ਵੀ ਤਵਾ ਪਰਾਤ ਖੜਕੀ ਏ ਕਿ ਨਹੀਂ ਖੜਕੀ। ਭੁੱਖਿਆ ਭੁੱਖ ਨਾ ਉਤਰੀ, ਇਹਨੂੰ ਜਿੰਨੀ ਵਾਰ ਮਰਜ਼ੀ ਰਜਾ ਲਓ ਫੇਰ ਭੁੱਖੇ ਦਾ ਭੁੱਖ। ਜੇ ਇਹਨੂੰ ਕਹੋ ਭਾਈ ਤੈਨੂੰ ਦੁਪਹਿਰੇ ਰਜਾਇਆ ਸੀ, ਹੁਣ ਫੇਰ ਲੰਗਰ ਚ ਫਿਰਦੇ। ਇੱਕੋ ਇੱਕ ਜਵਾਬ ਹੈ ਸਾਡੇ ਮਨ ਦਾ, ਤੁਸੀਂ ਦੁਪਹਿਰੇ ਦੀ ਗੱਲ ਛੱਡੋ, ਹੁਣ ਸ਼ਾਮ ਨੂੰ ਦੱਸੋ ਕੀ ਲੰਗਰ ਵਿੱਚ ਬਣਿਆ। ਉਸ ਮਤ ਦਾ ਸਿਧਾਂਤ ਸੀ ਕਿ ਮਨ ਨੂੰ ਰਜਾ ਦਿਓ ਪਦਾਰਥਾਂ ਦੇ ਨਾਲ, ਜੋ ਵੀ ਮੰਗਦਾ ਇਹਨਾਂ ਨੂੰ ਖਾਣ ਦਿਓ, ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ, ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰਨ ਦਿਓ, ਫਿਰ ਇਹ ਟਿਕ ਜੂਗਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਤੁਹਾਡਾ ਸੰਸਾਰੀ ਜੀਵਾਂ ਦਾ ਕੀ ਟਿਕਣਾ ਹੈ? ਇਹ ਤਾਂ ਇੰਦਰ ਵਰਗੇ, ਇੰਦਰ ਦੇ ਰਾਜ ਕਰਨ ਵਾਲੇ, ਬੈਕੁੰਠ ਦੇ ਰਾਜੇ, ਉਹਨਾਂ ਦਾ ਵੀ ਨਹੀਂ ਟਿਕਿਆ, ਉਹਨਾਂ ਦਾ ਮਨ ਵੀ ਭੁੱਖਾ ਹੀ ਰਿਹਾ। ਬੜੇ ਬੜੇ ਬਾਦਸ਼ਾਹ, ਬੜੇ ਬੜੇ ਅਮੀਰ, ਕਿਸੇ ਨੂੰ ਵੇਖ ਕੇ ਪੁੱਛ ਕੇ ਵੇਖ ਲਓ ਵੀ ਰੱਜ ਗਏ। ਰੱਜੇ ਤਾਂ ਇੱਥੇ ਰਾਜੇ ਨਹੀਂ, ਤੇ ਦੁਨੀਆਂ ਨੇ ਕੀ ਰੱਜਣਾ? ਸਤਿਗੁਰ ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਪਦਾਰਥ, ਸਾਰੇ ਸੰਸਾਰ ਦੇ ਸੁੱਖ, ਸਾਰੇ ਸੰਸਾਰ ਦੀ ਮਾਇਆ ਜੇ ਪੰਡਾਂ ਬੰਨ ਕੇ ਵੀ ਮਨ ਕੋਲ ਲਿਆ ਦੋ ਤਾਂ ਵੀ ਇਹਨੇ ਰੱਜਣਾ ਨਹੀਂ। ਸੱਤਾਂ ਪੁਰੀਆਂ ਦੇ ਪਾਰ, ਸੱਤ ਪੁਰੀਆਂ ਜਿਨ੍ਹਾਂ ਨੂੰ ਸਾਡੇ ਪੁਰਾਤਨ ਸੰਸਕ੍ਰਿਤੀ ਦੇ ਵਿੱਚ ਬਹੁਤ ਪਵਿੱਤਰ ਮੰਨਿਆ, ਕੇਦਾਰ, ਅਵੰਤਿਕਾ ਆਦਿਕ ਪੁਰੀਆਂ ਹਨ। ਵਿਸ਼ਨੂੰ ਭਗਵਾਨ ਜੀ ਦੀ ਪੁਰੀ ਹੈ, ਸ਼ਿਵ ਜੀ ਦੀ ਪੁਰੀ ਬਨਾਰਸ। ਗੁਰਸਿੱਖ ਪਿਆਰਿਓ, ਸੱਤਾਂ ਪੁਰੀਆਂ ਦੇ ਪਦਾਰਥ ਵੀ ਜੇ ਇਹਨੂੰ ਬੰਨ ਕੇ ਲਿਆ ਦਈਏ, ਇਹ ਮਨ ਦੀ ਭੁੱਖ ਨਹੀਂ ਉਤਰਨੀ। ਬਾਣੀ ਨੇ ਕਹਿ ਦਿੱਤਾ ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖ ਦਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਮਨ ਨਹੀਂ ਉਹ ਰੱਜਣਾ ਪਿਆਰੇ ਜੀ, ਰੱਖਿਓ ਭੁੱਖਾ ਮਨ ਨਹੀਂ ਓ ਸਾਰੀ ਪੁਰੀਆਂ ਦੇ ਭੰਡਾਰੇ ਅੱਗੇ ਰੱਖਿਓ ਭੁੱਖਾ ਮਨ ਨਹੀਂ ਓ ਰਜਣਾ